ਕੀਤੇ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣਰਮੰਤ ਅਗਰ ਖੰਡਨ ਹੈ ਰਿੱਧ ਬਸੰਤ ਪੈ ਪੀਤ ਦੂਤ ਹੈ ਕਰਮ ਕਰਤ ਮਹਾ ਨਿਰਮਲ ਹੈ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਉਭੋਗ ਦਰਸ਼ਨ ਹੈ ਕਰਨ ਜੋਗੰ ਸੰਤ ਪ੍ਰਿਯ ਨਾਨਕ ਸੋ ਭਗਵਾਨ ਖੇਮ ਕਰੋਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਵਿੱਚ ਆਪਾਂ ਕੱਲ੍ਹ ਇਸ ਪਾਵਨ ਬਾਣੀ ਦੇ 18ਵੇਂ ਸ਼ਲੋਕ ਦੀ ਵਿਚਾਰ ਕੀਤੀ ਸੀ ਕਿ ਭਾਵੇਂ ਬੰਦੇ ਵਿੱਚ ਕਿੰਨੀਆਂ ਕਮੀਆਂ ਆਉਣ ਕਿੰਨੇ ਪਾਪ ਕੀਤੇ ਹੋਣ ਜਨਮਾਂ ਜਨਮਾਤਰਾਂ ਦਾ ਦਰਿਦਰੀ ਹੋਵੇ ਪਰਮਾਤਮਾ ਦਾ ਨਾਮ ਲੈਣ ਕਰਕੇ ਸਾਰੇ ਦੇ ਸਾਰੇ ਗੁਨਾਹ ਅਤੇ ਪਾਪ ਕਿਉਂ ਖੰਡਨ ਹੋ ਜਾਂਦੇ ਨੇ ਜਿਵੇਂ ਲੱਖਾਂ ਬਣ ਬਾਲਣ ਇੱਕ ਚੰਗਿਆੜੀ ਦਾ ਸੜ ਜਾਂਦਾ ਹੈ। ਇਹਦੇ ਤੋਂ ਅੱਗੇ ਇਸ ਨਾਮ ਦੀ ਵਡਿਆਈ ਪਰਮਾਤਮਾ ਦਾ ਨਾਮ ਸਰਵਣ ਕਰਕੇ ਮਨੁੱਖ ਨੂੰ ਕੀ ਮਿਲਦਾ ਹੈ ਹਜ਼ੂਰ ਕਿਰਪਾ ਕਰਦੇ ਨੇ ਸਰਵਣ ਕਰੋ ਜੀ। ਹਾਂਜੀ
ਅੰਧਕਾਰ ਸਿਮਰਤ ਪ੍ਰਕਾਸ਼ੰ
ਕਹਿੰਦੇ ਗੁਰਮੁਖ ਪਿਆਰੋ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੇ ਨਾਲ ਜਿਹੜਾ ਅਗਿਆਨ ਦਾ ਹਨੇਰਾ ਉਹ ਬੰਦੇ ਦੇ ਅੰਦਰੋਂ ਚੱਕਿਆ ਜਾਂਦਾ ਹੈ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਪਦਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸੋ ਇਸ ਪ੍ਰਕਾਰ ਪਰਮਾਤਮਾ ਦਾ ਨਾਮ ਲੈਣ ਕਰਕੇ ਮਨੁੱਖ ਦੇ ਅੰਦਰ ਚਾਨਣ ਹੋ ਜਾਂਦਾ ਹੈ, ਮਨੁੱਖ ਨੂੰ ਆਪਣਾ ਸਵੈ ਗਿਆਨ ਹੁੰਦਾ ਜਾਂਦਾ ਹੈ, ਪਰਮਾਤਮਾ ਨੂੰ ਆਪਣੇ ਅੰਦਰੋਂ ਘੱਟ ਲੈਂਦਾ ਜੀਵ।
ਗੁਣਰਮੰਤ ਅਗਖੰਡਨ ਹੈ,
ਉਸ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਉਚਾਰਨ ਕਰਕੇ ਅੱਗ ਦਾ ਅਰਥ ਹੈ ਪਾਪ ਅਤੇ ਖੰਡਨੇ ਦਾ ਅਰਥ ਹੈ ਨਾਸ਼ ਹੋ ਜਾਂਦੇ ਨੇ। ਉਸ ਪਰਮਾਤਮਾ ਦਾ ਨਾਮ ਲੈਣ ਕਰਕੇ ਵਾਹਿਗੁਰੂ ਦੀ ਵਡਿਆਈ ਕਰਨ ਕਰਕੇ ਮਨੁੱਖ ਦੇ ਪਾਪ ਨੇ ਉਹ ਭਾਈ ਖਤਮ ਹੋ ਜਾਂਦੇ ਨੇ, ਖੰਡਨ ਹੋ ਜਾਂਦੇ ਹਨ, ਨਾਸ ਹੋ ਜਾਂਦੇ ਹਨ।
ਰਿੱਧ ਬਸੰਤ ਪੈ ਪੀਤ ਦੂਤ ਹੈ,
ਔਰ ਹਿਰਦੇ ਦੇ ਵਿੱਚ ਵਾਹਿਗੁਰੂ ਨਾਮ ਦੇ ਵਸਣ ਕਰਕੇ ਕਾਮ ਕ੍ਰੋਧ ਆਦਿਕ ਦੂਤ ਇਹ ਭੈ ਦੇ ਸਹਿਤ ਹੋ ਜਾਂਦੇ ਹਨ, ਭਾਵ ਡਰ ਜਾਂਦੇ ਹਨ।
ਕਰਮ ਕਰਤ ਮਹਾ ਨਿਰਮਲ ਹੈ,
ਇਸੇ ਪ੍ਰਕਾਰ ਨਾਮ ਦੇ ਪ੍ਰਤਾਪ ਕਰਕੇ ਮਨੁੱਖ ਜਦੋਂ ਨਿਸ਼ਕਾਮ ਕਰਮਾਂ ਦੇ ਕਰਨ ਵਾਲਾ ਹੋ ਜਾਂਦਾ ਹੈ ਤਾਂ ਮਨੁੱਖ ਨਿਰਮਲ ਹੋ ਜਾਂਦਾ ਹੈ। ਪਾਪ ਜਿਹੜੀ ਇਹ ਤਿੰਨ ਤਰ੍ਹਾਂ ਦੀ ਵਹਿਣ ਹੈ, ਅਵਿਦਿਆ, ਅਵਰਨ ਅਤੇ ਵਿਕਸ਼ੇਪ, ਇਹ ਮਨੁੱਖ ਦੇ ਅੰਦਰੋਂ ਚੱਕੀ ਜਾਂਦੀ ਹੈ। ਅਵਰਨ ਦਾ ਅਰਥ ਹੁੰਦਾ ਕਿ ਗੁਰਮੁਖ ਹੋ, ਜਿਵੇਂ ਕਿਸੇ ਚੀਜ਼ 'ਤੇ ਪਰਦਾ ਪੈ ਜਾਵੇ ਅਤੇ ਢੱਕੀ ਜਾਏ। ਇਸੇ ਤਰ੍ਹਾਂ ਜਦੋਂ ਮਨੁੱਖ ਦੀ ਅਕਲ 'ਤੇ ਪਰਦਾ ਪੈ ਜਾਵੇ ਕਿ ਮੈਂ ਪਰਮਾਤਮਾ ਨੂੰ ਜਾਣਦਾ ਨਹੀਂ, ਉਹਨੂੰ ਕਹਿੰਦੇ ਨੇ ਅਵਰਨ। ਇਸ ਪ੍ਰਕਾਰ ਪਰਮਾਤਮਾ ਦਾ ਨਾਮ ਲੈਣ ਕਰਕੇ ਮਨੁੱਖ ਨਿਸ਼ਕਾਮੀ ਹੋ ਗਿਆ, ਚੰਗੇ ਕੰਮ ਕਰਨ ਲੱਗ ਪਿਆ ਅਤੇ ਜਿਹੜੀ ਅੰਦਰ ਦੀ ਵਹਿਣ ਹੈ ਉਹ ਚੱਕੀ ਜਾਏਗੀ।
ਜਨਮ ਮਰਨ ਰਹੰਤ ਸਰੋਤਾ,
ਦੇਖੋ ਗੁਰਮੁਖ ਪਿਆਰੋ, ਆਪ ਕਥਾ ਸੁਣਨ ਵਾਸਤੇ ਆਉਂਦੇ ਹੋ, ਆਮ ਕਰਕੇ ਸਾਡੇ ਵਿੱਚ ਇੱਕ ਭੁਲੇਖਾ ਹੈ, ਅਸੀਂ ਇਹ ਸਮਝਦੇ ਕਿ ਕਥਾ ਕਰਨ ਵਾਲਾ ਸਾਡੇ ਨਾਲੋਂ ਸ਼ਾਇਦ ਵੱਡਾ ਹੈ, ਪਰ ਹੈ ਗੁਰਮੁਖ ਦੀ ਬਾਤ ਗਲਤ। ਗੁਰਮਤ ਮੁਤਾਬਕ ਪਰਮਾਤਮਾ ਦਾ ਨਾਮ ਸੁਣਨ ਵਾਲਾ ਪਰਮਾਤਮਾ ਦੇ ਨਾਮ ਦੇ ਕਹਿਣ ਵਾਲੇ ਨੂੰ ਤਿੰਨ ਗੁਣਾ ਮਾਨ ਹੈ। ਤਾਂ ਭਾਈ ਸਾਹਿਬ ਮੇਰੇ ਨਾਲ ਪਾਠ ਕਰ ਰਹੇ ਨੇ ਕਿ ਸੱਜੇ ਪਾਸੇ ਬੈਠੇ ਅਤੇ ਮੈਂ ਖੱਬੇ ਪਾਸੇ ਬੈਠਾ। ਅਸੀਂ ਆਮ ਕਰਕੇ ਸਮਾਜਿਕ ਮਰਿਆਦਾ ਦੇ ਮੁਤਾਬਕ ਜਿਹੜਾ ਸੱਜੇ ਪਾਸੇ ਬਹਿੰਦਾ ਉਹਨੂੰ ਉੱਚਾ ਮੰਨਦੇ ਹਾਂ, ਵੱਡਾ ਮੰਨਦੇ ਹਾਂ। ਹੁਣ ਇੱਕ ਪਾਸੇ ਕਥਾ ਕਰਨ ਵਾਲੇ ਆਪਾਂ ਕਹਿੰਦੇ ਵੀ ਗਿਆਨੀ ਜੀ ਬੜੇ ਸਤਿਕਾਰਯੋਗ ਨੇ, ਇਹ ਉੱਚੇ ਨੇ, ਵੱਡੇ ਨੇ, ਬੜਾ ਮਾਣਦੇ ਨੇ, ਸਮਝਦੇ ਹਾਂ। ਪਰ ਸੱਜੇ ਪਾਸੇ ਪਾਠੀ ਦੇ ਬਹਿਣ ਦਾ ਕਾਰਨ ਇਹ ਹੈ ਕਿ ਪਾਠੀ ਸਿੰਘ ਕਥਾ ਕਰਨ ਵਾਲੇ ਨਾਲ ਮਾਣ ਹੈ। ਕਿਉਂ? ਗੁਰੂ ਕਰਦੀ ਹਰ ਗੱਲ ਵਿੱਚ ਕੋਈ ਸਥਾਨ ਹੁੰਦਾ, ਵੱਖਰੀ ਗੱਲ ਤੇ ਆਪਾਂ ਨੁਕਤਾ ਵਿਚਾਰੀਏ ਨਾ ਕਥਾ ਦਾ ਪਾਠ ਕਰਨ ਵਾਲਾ ਸੱਜੇ ਪਾਸੇ ਇਸ ਕਰਕੇ ਬਿਠਾਇਆ ਜਾਂਦਾ ਹੈ, ਕਥਾ ਕਰਨ ਵਾਲਾ ਖੱਬੇ ਪਾਸੇ ਇਸ ਕਰਕੇ ਬਹਿੰਦਾ ਹੈ। ਕਥਾ ਕਰਦਿਆਂ ਕਰਦਿਆਂ ਬੰਦੇ ਤੋਂ ਕਈ ਗੱਲਾਂ ਵੱਧ ਘੱਟ ਕਹੀਆਂ ਜਾਂਦੀਆਂ ਨੇ ਜਿਹੜੀਆਂ ਗੁਰਮਤਿ ਦਾ ਨਾ ਹੋਣ, ਕਿਉਂਕਿ ਬੰਦੇ ਦੀ ਕਥਾ ਕਰਨ ਵਾਲੇ ਦੀ ਆਪਣੀਆਂ ਕੱਚੀਆਂ ਵਿਚਾਰਾਂ ਵਿੱਚ ਰਲ ਜਾਂਦੀਆਂ ਨੇ। ਲੇਕਿਨ ਪਾਠ ਕਰਨ ਵਾਲਾ ਜੋ ਵੀ ਗੱਲ ਕਰਦਾ ਉਹ ਡਰੋਲ ਬਾਣੀ ਵੀ ਕਰਦਾ, ਉਹਦੀ ਗੱਲ ਵਿੱਚ ਸੱਚਾਈ ਹੈ ਨਹੀਂ, ਤੇ ਗੁਰਬਾਣੀ ਬੰਦੇ ਦੀਆਂ ਗੱਲਾਂ ਨਾਲੋਂ ਉੱਚੀ ਹੈ। ਜਿਹੜਾ ਕਥਾ ਕਰਦਾ ਨਾ ਉਹਦੇ ਵਿੱਚ ਕੱਚੀਆਂ ਵਿਚਾਰਾਂ ਦਿੰਦੀਆਂ ਨੇ, ਬੰਦੇ ਦੇ ਨਿੱਜੀ ਵਿਚਾਰ ਵੀ ਹੁੰਦੇ ਨੇ। ਕਥਾ ਕਰਨ ਵਾਲਾ ਜ਼ਰੂਰੀ ਨਹੀਂ ਤੇ ਹਰ ਪੱਖ ਤੋਂ ਪੂਰਾ ਆਵੇ, ਆਖਿਰਕਾਰ ਸਾਡੇ ਵਰਗਾ ਬੰਦਾ ਹੋ ਰੱਬ ਕਿਵੇਂ ਹੋਵੇਗਾ। ਇਸ ਕਰਕੇ ਕਥਾ ਕਰਨ ਵਾਲਾ ਪਾਠ ਕਰਨ ਵਾਲੋ ਨਾਲੋਂ ਦੂਜੇ ਨੰਬਰ 'ਤੇ ਹੈ, ਪਾਠ ਕਰਨ ਵਾਲਾ ਇੱਕ ਨੰਬਰ 'ਤੇ। ਗੁਰੂ ਤਾਂ ਹੈ ਸਮਰੱਥ, ਕੀਰਤਨ ਸੁਣਨ ਵਾਲੇ, ਕਥਾ ਸੁਣਨ ਵਾਲੇ, ਗੁਰਬਾਣੀ ਸੁਣਨ ਵਾਲੇ, ਪੜ੍ਹਨ ਵਾਲੇ ਦੇ ਨਾਲੋਂ ਤਿੰਨ ਗੁਣਾ ਮਹਾਨ ਹਨ। ਥੋੜ੍ਹਾ ਜਿਹਾ ਆਨੰਦ ਸਾਹਿਬ ਵਾਲੇ ਪਾਸੇ ਆਪਣੀ ਸਭਾ ਲਿਜਾਓ ਤੇ ਆਨੰਦ ਸਾਹਿਬ ਵਿੱਚ ਪੰਕਤੀਆਂ ਆਉਂਦੀਆਂ, ਸੁਣ ਤੇ ਪਨੀਤ ਕਹਿ ਤੇ ਪਵਿੱਤ। ਸੁਣਨ ਵਾਲਾ ਪਨੀਤ ਹੈ ਤੇ ਕਹਿਣ ਵਾਲਾ ਪਵਿੱਤਰ ਹੈ, ਤੇ ਗੁਰਮੁਖੋ ਪਨੀਤ ਪਵਿੱਤਰ ਨਾਲੋਂ ਤਿੰਨ ਗੁਣਾ ਮਹਾਨ ਹੈ। ਜਿਵੇਂ ਆਪਾਂ ਕਹਿੰਦੇ ਨਾ 33% ਪਾਠ ਕਰਨ ਵਾਲਾ, ਕਥਾ ਕਰਨ ਵਾਲਾ, ਕੀਰਤਨ ਕਰਨ ਵਾਲਾ 33% ਤੇ ਸੁਣਨ ਵਾਲਾ 100%। ਇਸ ਗੱਲ ਦੀ ਪੁਖਤਾਈ ਲਈ ਤੁਸੀਂ ਸੁਖਮਨੀ ਸਾਹਿਬ ਦੀ ਪੰਕਤੀ ਪੜ੍ਹੋ, ਪਵਿੱਤ ਪਵਿੱਤ ਪਵਿੱਤ, ਅੱਗੇ ਉਹਦਾ ਪਨੀਤ। ਤਿੰਨ ਵੇਰਾ ਪਵਿੱਤਰ ਦੇ ਬਰਾਬਰ ਇੱਕ ਵੇਰਾ ਪਨੀਤ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਜਿਹੜਾ ਸੁਣਨ ਵਾਲਾ ਹੈ ਉਹ ਪਨੀਤ ਹੈ ਤੇ ਕਹਿਣ ਵਾਲਾ ਪਵਿੱਤਰ ਹੈ, ਪਰ ਸੁਣਨਾ ਬਹੁਤ ਔਖਾ। ਗੁਰਮੁਖੋ ਇੱਥੇ ਇੱਕ ਨਿੱਕੀ ਜਿਹੀ ਵਿਚਾਰ ਮੇਰੇ ਮਨ ਵਿੱਚ ਆ ਗਈ। ਅਸੀਂ ਆਮ ਕਰਕੇ ਕੋਈ ਸਾਡੇ ਕੋਈ ਗਿਆਨੀ ਸਿੰਘ ਹੋਵੇ, ਕੋਈ ਮਹਾਂਪੁਰਸ਼ ਮਿਲੇ, ਕੋਈ ਰਾਜੀ ਸਿੰਘ ਹੋਵੇ, ਵਿਚਾਰਵਾਨ ਧਾਰਮਿਕ ਬੰਦਾ, ਆਪਾਂ ਉਹਨਾਂ ਨਾਲ ਗੱਲ ਕਰਦੇ ਵੀ ਭਾਈ ਸਾਹਿਬ ਸਾਡਾ ਮਨ ਹੀ ਕਾਗਰ ਹੁੰਦਾ, ਸਾਨੂੰ ਤਰੀਕਾ ਦੱਸੋ, ਢੰਗ ਦੱਸੋ। ਤੇ ਗੁਰਮੁਖੋ ਮੇਰਾ ਆਪਣਾ ਜਾਤੀ ਤਾਂ ਇਹਨਾਂ ਤਜਰਬਾ ਨਹੀਂ, ਇਹਨਾਂ ਮੇਰਾ ਜੀਵਨ ਉੱਚਾ ਨਹੀਂ, ਪਰ ਮੈਂ ਆਪਣੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਦੀ ਪਾਵਨ ਅਸਾ ਕੋਈ ਗੱਲ ਸੁਣੀ ਹੈ। ਉਹ ਕਹਿੰਦੇ ਸਨ ਕਿ ਗੁਰਮੁਖੋ ਮਨ ਨੂੰ ਟਿਕਾਉਣ ਦਾ ਇੱਕ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਜੋ ਵੀ ਗੁਰਬਾਣੀ ਪੜ੍ਹਦੇ ਹੋ, ਮੂਲ ਮੰਤਰ ਦਾ ਅਭਿਆਸ ਕਰਦੇ ਹੋ, ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਹੋ, ਉਹਨੂੰ ਸੁਣਿਆ ਕਰੋ। ਬੋਲਣ ਨਾਲੋਂ ਸੁਣਨਾ ਬਹੁਤ ਔਖਾ ਜੇ, ਤੁਸੀਂ ਬੇਸ਼ੱਕ ਆਪ ਤਜਰਬਾ ਕਰਕੇ ਦੇਖਣਾ। ਆਪਾਂ ਨਿਤਨੇਮ ਕਰਦੇ ਹਾਂ ਤੇ ਜਿਵੇਂ ਉਹ ਤਵਿਆਂ ਵਾਲੇ ਹੁੰਦੇ ਸੀ ਨਾ ਵਾਜੇ, ਸੂਈ ਰੱਖੀ ਤੇ ਉਹ ਰਿਕਾਰਡ ਪੂਰਾ ਹੋ ਜਾਣਾ। ਸਾਡੇ ਪੜ੍ਹਨ ਦਾ ਢੰਗ ਬਿਲਕੁਲ ਤਵਿਆਂ ਵਾਲੇ ਵਾਜੇ ਵਰਗਾ ਹੈ। ਬਾਣੀ ਆਰੰਭ ਕੀਤੀ ਉਹ ਲਗਾਤਾਰ ਚੱਲਦੀ ਰਹਿੰਦੀ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕੀ ਪੜ੍ਹਿਆ। ਸੁਣਨਾ ਇੰਨਾ ਔਖਾ ਹੈ, ਸੁਣਨ ਦੇ ਬਾਰੇ ਜਪਜੀ ਸਾਹਿਬ ਚਾਰ ਪੌੜੀਆਂ ਗੁਰਦੇਵ ਨੇ ਬਿਆਨ ਕੀਤੀਆਂ ਨੇ। ਸੁਣਨ ਦੇ ਨਾਲ ਬੰਦੇ ਨੂੰ ਘਰ ਬੈਠਿਆਂ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਸੁਣੇ ਤਾਂ ਲਾਗੇ ਸਹਿਜ ਧਿਆਨ। ਅਗਰ ਤੈਨੂੰ ਸੁਣਨ ਦੀ ਜਾਚ ਆ ਜੇ ਤੇ ਗੁਰਮੁਖਾ ਤੇਰਾ ਮਨ ਅਡੋਲ ਹੋ ਜਾਏ। ਸਹਿਜ ਅਰਥ ਹੁੰਦਾ ਅਡੋਲ, ਸਹਿਜ ਅਰਥ ਹੁੰਦਾ ਸ਼ਾਂਤੀ, ਸਹਿਜ ਅਰਥ ਹੁੰਦਾ, ਸਹਿਜ ਅਰਥ ਹੁੰਦਾ ਟਕਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਨ ਕਰਕੇ ਤੂੰ ਦੇਵਤੇ ਦੀ ਪਦਵੀ ਨੂੰ ਪਹੁੰਚ ਸਕਦਾ ਹੈ, ਸੁਣਨ ਕਰਕੇ ਤੂੰ ਪੀਰ ਦੀ ਪਦਵੀ ਨੂੰ ਪਹੁੰਚ ਸਕਦਾ ਹੈ, ਸੁਣਨ ਕਰਕੇ ਤੂੰ ਨਾਥ ਦੀ ਪਦਵੀ ਨੂੰ ਪਹੁੰਚ ਸਕਦਾ ਹੈ, ਸੁਣਿਆ ਸਰਾ ਗੁਰਾਂ ਕੇ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹਾ, ਸੁਣਿਆ ਅੰਧੇ ਪਾਵੇ ਰਾਹੋ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਰ ਰਾਸ। ਇਹਨੀ ਮਾਨਤਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਮੇਰੇ ਮਾਲਕ ਦੇ ਗੁਰੂ ਸਿੱਖਾਂ ਪਰਮਾਤਮਾ ਦਾ ਨਾਮ ਸੁਣ ਕਰਕੇ ਤੇਰੇ ਦੁੱਖ ਤੇ ਤੇਰੇ ਪਾਪ ਖਤਮ ਹੋ ਜਾਣਗੇ। ਸੁਣਨਾ ਏਡਾ ਔਖਾ, ਇਸ ਕਰਕੇ ਪਾਤਸ਼ਾਹ ਜੀ ਦੇ ਗੁਰੂ ਤੋਂ ਉਹ ਮਨੁੱਖ, ਉਹ ਬਾਈ ਭਾਈ, ਉਹ ਵੀਰ, ਉਹ ਭੈਣਾਂ, ਉਹ ਬੱਚੇ, ਉਹ ਬਜ਼ੁਰਗ ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਨੇ, ਜਨਮ ਮਰਨ ਰਹੰਤ ਸਰੋਤਾ, ਉਹ ਗੁਰਮੁਖ ਜਿਹੜੇ ਸੁਣਦੇ ਨੇ ਉਹਨਾਂ ਦਾ ਜੰਮਣ ਤੇ ਮਰਨ ਕੱਟਿਆ ਜਾਂਦਾ, ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦੇ। ਉਹਨਾਂ ਦਾ ਆਵਾਗਾਉਣ ਦਾ ਜਿਹੜਾ ਚੱਕਰ ਹੈ ਉਹ ਮੁੱਕ ਜਾਂਦਾ ਹੈ। ਸੁੱਖ ਸਮੂਹ ਅਮੋਘ ਦਰਸ਼ਨ ਹੈ। ਫਿਰ ਕਹਿੰਦੇ ਕਿ ਇੱਕ ਦੋ ਤਿੰਨ ਸੁੱਖ ਨਹੀਂ, ਸਾਰੇ ਸੁੱਖ ਮਿਲ ਜਾਂਦੇ ਉਹਨਾਂ ਨੂੰ। ਗੁਰਮੁਖੋ ਅਸੀਂ ਆਮ ਕਰਕੇ ਇੱਕ ਵਾਰੀ ਸੁੱਖਾਂ ਬਾਰੇ ਸੋਚਦੇ ਹਾਂ, ਅੱਗੇ ਦੇ ਬਾਰੇ ਕਦੇ ਖਿਆਲ ਨਹੀਂ ਕੀਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਗੰਗਾ ਦੀ ਯਾਤਰਾ ਕਰਨ ਜਾਂਦੇ ਹੁੰਦੇ ਸਨ ਤੇ ਮੁੜਦੇ ਸਮੇਂ ਰਸਤੇ ਦੇ ਵਿੱਚ ਇੱਕ ਪਿੰਡ ਟਿਕਿਆ ਕਰਦੇ, ਉਹ ਫਿਰਿਆ ਕਰਦੇ। ਇਹ ਜਿਹੜੇ ਅੰਮ੍ਰਿਤਸਰ ਪਿੰਡ ਹੈ ਉਸ ਪਿੰਡ ਵਿੱਚ ਇੱਕ ਧਰਮੀ ਬ੍ਰਹਮ ਰਹਿੰਦਾ ਸੀ। ਉਹ ਲੋਕਾਂ ਦੇ ਘਰੋਂ ਪ੍ਰਸ਼ਾਦਾ ਪਾਣੀ ਗਜਾ ਕਰਕੇ ਲੈ ਆਉਂਦਾ, ਜਿਹਨੂੰ ਹੰਦਾ ਕਹਿੰਦੇ ਨੇ। ਉਹਨੇ ਕੁਝ ਪਾਣੀ ਦੇ ਘੜੇ ਰੱਖੇ ਸਨ, ਆਏ ਜਦੋਂ ਪਾਣੀ ਪਿਉਂਦਾ ਬਾਹਰ ਉਹਨੇ ਵਾੜਾ ਬਣਾਇਆ, ਧਰਮਸ਼ਾਲਾ ਬਣਾਈ। ਬਾਬਾ ਅਮਰਦਾਸ ਜੀ ਮੁੜਦੇ ਸਮੇਂ ਉੱਥੇ ਆਰਾਮ ਕਰਨ ਲਈ ਲੇਟ ਗਏ। ਉਸ ਬ੍ਰਹਮਣ ਨੇ ਬਾਬਾ ਅਮਰਦਾਸ ਦੇ ਚਰਨਾਂ ਵੱਲ ਤੱਕਿਆ। ਗੁਰਮੁਖ ਇੱਕ ਕਰਮ ਨੇ ਜਿਹੜਾ ਮਨੁੱਖ ਲੈ ਕੇ ਜਾਂਦਾ, ਤੇ ਯਾਦ ਰੱਖਣਾ ਚੰਗੇ ਕਰਮ ਕਰਨ ਦੀ ਮਨੁੱਖਾਂ ਦੀ ਰੇਖਾ ਬਦਲਦੀਆਂ ਰਹਿੰਦੀਆਂ ਨੇ, ਰੇਖਾ ਸਹੀ ਵੀ ਨਹੀਂ ਰਹਿੰਦੀ ਹੈ। ਮਾੜੇ ਕੰਮ ਕਰਨ ਨਾਲ ਮਾੜੀਆਂ ਰੇਖਾ ਬਣ ਜਾਂਦੀਆਂ ਤੇ ਚੰਗੇ ਕਰਨ ਨਾਲ ਚੰਗੀਆਂ ਹੀ ਬਣ ਜਾਂਦੀਆਂ, ਔਰ ਇਸ ਗੱਲ ਦੀ ਗਵਾਹੀ ਬਾਣੀ ਵਿੱਚ ਵੀ ਹੈ। ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ ਆਉਂਦਾ ਜੋ ਉਹਨਾਂ ਨੇ ਆਪਣੇ ਸਹੁਰੇ ਘਰ ਮਾਤਾ ਗੰਗਾ ਜੀ ਭੈਣ ਦੇ ਪ੍ਰਥਾਏ ਚਾਰਨਾ ਕੀਤਾ, ਬੀਬੀ ਹਰਹਾਉ ਦਾ ਨਾਂ ਸੀ। ਗੁਰੂ ਪੰਚਮ ਪਾਤਸ਼ਾਹ ਕਹੇ ਜਿਹੜੇ ਮੇਰੇ ਹਾਥ ਪਦਮ ਆਂਗਨ ਸੁਖ ਵਾਸਨਾ, ਸਖੀ ਮੋਰੇ ਕੰਠ ਰਤਨ ਦੇਖ ਦੁੱਖ ਨਾਸਨਾ। ਗੁਰੂ ਪੰਚਮ ਪਾਤਸ਼ਾਹ ਹਰ ਹਾਲ ਕਹਿੰਦੇ ਨੇ ਬੀਬੀ ਹਰਾ ਮੇਰੇ ਹੱਥਾਂ ਵਿੱਚ ਪਦਮ ਬਣ ਗਿਆ, ਪਦਮ ਪਦਮ ਦਾ ਅਰਥ ਹੁੰਦਾ ਬਰਕਤ ਵਾਲਾ। ਜਿਹੜੇ ਭਜਲੀ ਪੁਰਸ਼ ਹੁੰਦੇ ਨੇ ਉਹਨਾਂ ਦੇ ਚਰਨਾਂ ਵਿੱਚ ਪਦਮ ਰੇਖਾ ਹੁੰਦੀ। ਮੈਂ ਸੰਤ ਬਾਬਾ ਕਰਤਾਰ ਸਿੰਘ ਤੇ ਬਾਬਾ ਦਿਲਾਲ ਸਿੰਘ ਦੇ ਚਰਨਾਂ ਵਿੱਚ ਬਹੁਤ ਦੇਖੀ ਪਦਮ ਰੇਖਾ ਮੈਂ ਆਪਣੇ ਦੇਖੀ। ਜਿਵੇਂ ਸਫ਼ਰ ਕਰਨਾ ਸੰਤ ਬਾਬਾ ਕਰਤਾਰ ਸਿੰਘ ਦੇਖਣਾ ਆਪਣੀ ਸੀਟ ਤੇ, ਤੇ ਮੈਂ ਕੋਸ਼ਿਸ਼ ਕਰਦਾ ਸਾਂ ਕਿ ਉਹਨਾਂ ਦੇ ਚਰਨਾਂ ਵਾਲੀ ਜਿਹੜੀ ਸਾਹਮਣੀ ਸੀਟ ਉੱਤੇ ਬੈਠਾ ਤੇ ਜਿਨ੍ਹਾਂ 'ਚ ਮੈਂ ਬੱਸ 'ਚ ਬਹਿਣਾ ਮੈਂ ਉਹਨਾਂ ਦੇ ਚਰਨਾਂ ਨੂੰ ਪੱਕੀ ਜਾਣਾ ਸਾਂ। ਉਹਨਾਂ ਦੇ ਪੈਰਾਂ ਪੱਗ ਸੰਤ ਬਾਬਾ ਕਰਤਾਰ ਸਿੰਘ ਦੇ ਪੈਰਾਂ ਮੈਂ ਕੀ ਪੱਕਿਆ। ਗੁਰਮੁਖੋ ਪਰਮਾਤਮਾ ਦੀ ਬੰਦਗੀ ਕਰਨ ਕਰਕੇ ਵੀ ਮਨੁੱਖ ਦੇ ਕਦਮ ਬਣ ਜਾਂਦਾ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਹਰਾ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕੀਤੀ ਤੇ ਮੇਰੇ ਹੱਥਾਂ ਵਿੱਚ ਪਦਮ ਬਣ ਗਿਆ। ਪਦਮ ਬਾਰਜ ਕਰ ਦੇਣੇ ਸਿੱਧ ਸਨਮੁਖ ਜੋਵੈ, ਤੇ ਪੱਟਾਂ ਦੇ ਸੋਈਆਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਾਰੇ ਆਉਂਦਾ ਤੇ ਉਹਨਾਂ ਦੇ ਸੱਜੇ ਹੱਥ ਵਿੱਚ ਬਾਜ ਨਾਮ ਹੁੰਦਾ ਪਦਮ ਦਾ। ਉਸ ਬ੍ਰਾਹਮਣ ਨੇ ਬਾਬਾ ਅਮਰਦਾਸ ਦੇ ਚਰਨਾਂ ਨੂੰ ਤੱਕਿਆ, ਮੱਥਾ ਟੇਕਿਆ, ਬਾਬਾ ਬਰਦਾਸ ਕਹਿਣ ਲੱਗੇ ਕਿ ਪੰਡਿਤ ਜੀ ਤੁਹਾਡੀ ਉਸ ਕੁੰਡੀ ਹੈ, ਤੁਸੀਂ ਕੁੱਲ ਉੱਚੀ ਹੈ, ਤੁਸੀਂ ਬ੍ਰਾਹਮਣ ਹੋ, ਅਸੀਂ ਕਸ਼ਤਰੀ ਹਾਂ, ਕਿਉਂਕਿ ਹਿੰਦੂ ਸਮਾਜ ਦੀ ਰਵਾਇਤ ਮੁਤਾਬਕ ਬ੍ਰਾਹਮਣਾਂ ਨੂੰ ਉੱਚਾ ਸਮਝਦੇ ਨੇ, ਖੱਤਰੀ ਦੂਜੇ ਨੰਬਰ 'ਤੇ ਹੁੰਦੇ ਨੇ। ਤੁਸੀਂ ਮੇਰੇ ਪੈਰਾਂ ਨੂੰ ਹੱਥ ਲਾਇਆ, ਠੀਕ ਨਹੀਂ ਕੀਤਾ। ਤੇ ਦੁਰਗਾ ਨਾਮ ਦਾ ਪੰਥ ਕਹਿਣ ਲੱਗਾ ਕਿ ਮਹਾਰਾਜ, ਮੈਂ ਗਲਤੀ ਨਹੀਂ ਕੀਤੀ, ਤੁਹਾਡੇ ਚਰਨਾਂ ਵਿੱਚ ਪੜ੍ਹਨਾ, ਤੇ ਮੈਂ ਹੈਰਾਨ ਇਸ ਗੱਲ 'ਤੇ ਹਾਂ। ਤੇ ਤੁਸੀਂ ਸਧਾਰਨ ਵਿਰਤੀ ਦੀ ਤਰ੍ਹਾਂ ਆਪ ਆਮ ਆਉਂਦੇ ਜਾਂਦੇ ਹੋ, ਮੇਰੀ ਇਹ ਵਿਦਿਆ ਕਹਿੰਦੀ ਹੈ ਕਿ ਤੁਹਾਡੇ ਸਿਰ 'ਤੇ ਚੌਰ ਹੋਣਾ ਚਾਹੀਦਾ, ਕਦੇ ਚੌਰ ਝੁੱਲੇਗਾ, ਚਾਹੇ ਤੁਸੀਂ ਚੱਕਰਵਰਤੀ ਰਾਜੇ ਹੋਣੇ ਚਾਹੀਦੇ ਸੀ, ਤੇ ਚਾਹੇ ਸੰਸਾਰ ਦੇ ਪੂਜਨੀਕ ਅਧਿਆਤਮਿਕ ਪੁਰਸ਼। ਹੈਰਾਨੀ ਇਸ ਗੱਲ ਦੀ ਹੈ ਕਿ ਤੁਸੀਂ ਅਜੇ ਉਸ ਤੱਕ ਪਹੁੰਚੇ ਨਹੀਂ। ਆਪਾਂ ਨੂੰ ਕੋਈ ਚੰਗੀ ਗੱਲ ਕਹਿ ਤੇ ਆਪਣਾ ਮਨ ਪ੍ਰਸੰਨ, ਆਪਾਂ ਕਹਿੰਦੇ ਵੀ ਭਾਈ ਸਾਹਿਬ ਤੇਰਾ ਮੂੰਹ ਮਿੱਠਾ ਕਰਾਵਾ, ਤੂੰ ਮੈਨੂੰ ਚੰਗੀ ਗੱਲ ਦੱਸੀ ਕਿ ਸਾਡੀ ਰਵਾਇਤ ਰਿਵਾਜ਼ ਹੈ। ਬਾਬਾ ਅਮਰਦਾਸ ਜੀ ਉਹਨੂੰ ਕਹਿਣ ਲੱਗੇ, ਭਾਈ ਗੁਰਗਿਆ ਦਾ ਨਾਂ ਸੀ ਦੁਰਗਾ, ਅਮਰਦਾਸ ਦੁਰਗਾ ਸੀ, ਮੇਰੀ ਪਿੰਡ ਦੀ ਗੱਲ, ਜਿਹੜੇ ਅੰਮ੍ਰਿਤਸਰ ਵਿੱਚ ਮੇਰੀ ਪਿੰਡ ਆ, ਉੱਥੋਂ ਦੀ ਘਟਨਾ ਹੈ। ਉਸ ਪਿੰਡ ਦਾ ਬ੍ਰਾਹਮਣ ਸੀ, ਮੇਰੀ ਪਿੰਡ ਦਾ ਉਹ ਪੰਡਿਤ ਸਾਡੇ ਵਰਗਾਰੇ ਸੀ, ਅਸਲੀ ਬ੍ਰਾਹਮਣ ਸੀ, ਉਹ ਅਸਲੀ ਪੰਡਿਤ ਸੀ। ਆਪਾਂ ਤਾਂ ਕਹਿੰਦੇ ਕਿ ਕੋਈ ਬੰਦਾ ਕਾਬੂ ਆਇਆ, ਤੁਸੀਂ ਦੇਵਤ ਜਿੰਨੇ ਪੈਸੇ ਕੱਢ ਲਓ, ਸਭਾ ਦਾ ਕੱਢ ਲਓ, ਪਤਾ ਨਹੀਂ ਮੁੜ ਕੇ ਕਾਬੂ ਆਵੇ ਕਿ ਨਾ ਆਵੇ। ਅੱਜ ਕੱਲ੍ਹ ਦੀ ਪੋਲਸੀ ਤਾਂ ਉਹੀ ਆ ਨਾ ਕਿ ਹੁਣ ਤਾਂ ਬੰਦੇ ਦਾ ਮੂਡ ਬਣਿਆ ਦੇਣ ਦਾ, ਇਹਨੂੰ ਹੁਣੇ ਜਿੰਨੇ ਲੈ ਜਾਂਦੇ ਲੈ ਲਓ, ਪਤਾ ਨਹੀਂ ਮੁੜ ਕੇ ਕਾਬੂ ਆਵੇ ਕਿ ਨਾ ਆਵੇ। ਇਹ ਕੋਈ ਧਾਰਮਿਕ ਬੰਦਿਆਂ ਦਾ ਕਰਮ ਨਹੀਂ, ਧਾਰਮਿਕ ਬੰਦੇ ਦੀ ਨਿਸ਼ਾਨੀ ਹੈ ਸਬਰ। ਬਾਬੇ ਫਰੀਦ ਦੇ ਸ਼ਲੋਕਾਂ ਵਿੱਚ ਬੜਾ ਸੁੰਦਰ ਪ੍ਰਮਾਣ ਆਇਆ, ਸਬਰ ਅੰਦਰ ਸਾਬਰੀ ਤਨ ਇਹਨੇ ਜਲੇਨ ਹੋ ਨਜੀ ਖਦਾਏ ਦੀ ਭੇਦ ਨਾ ਕਿਸੇ ਦੇਣ। ਸਬਰ ਅੰਦਰ ਸੌ, ਜੇ ਤੂੰ ਬੰਦਾ ਦਿਲ ਕਰੇ ਬਸ ਥੀਵੇ ਦਰਿਆਓ ਤੋਂ ਕੁਲ ਥੀਵੇ ਵਾਲਾ। ਕਾਸ਼ ਗੁਰੂ ਸਾਡੇ ਤੇ ਵੇਰ ਕਰੇ ਸਾਡੇ ਅੰਦਰ ਸਬਰ ਤੇ ਸਾਡੇ ਅੰਦਰ ਸ਼ੁਕਰ ਦੇ ਗੁਣ ਆਉਣ, ਇੱਕ ਸਬਰ ਇੱਕ ਸ਼ੁਕਰ ਆਵੇ। ਆਪਣੇ ਕੋਲ ਨਾ ਸਬਰ ਰਿਹਾ ਨਾ ਸ਼ੁਕਰ ਰਿਹਾ, ਇਹ ਚੰਗੇ ਪੁਰਸ਼ਾਂ ਵਿੱਚ ਦੋ ਗੁਣ ਹੋਣੇ ਚਾਹੀਦੇ ਨੇ। ਜਿਹਦੇ ਕੋਲ ਇਹ ਦੋ ਗੁਣ ਹੋਣਾ ਉਹ ਸੰਤ ਹੈ, ਇੱਕ ਸਬਰ ਇੱਕ ਸ਼ੁਕਰ। ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂ, ਮੇਰੇ ਅੰਦਰ ਖਿਆਲ ਆ ਗਿਆ, ਇਟਲੀ ਦੇ ਰੋਮ ਸ਼ਹਿਰ ਵਿੱਚ ਰਾਜੇ ਦੇ ਅੰਦਰ ਇੱਕ ਫੁਰਨਾ ਫੁਰਿਆ ਕਿ ਸਬਰ ਤੇ ਸ਼ੁਕਰ ਦਾ ਅਰਥ ਕੀ ਹੁੰਦਾ। ਇਟਲੀ ਦੀ ਗੱਲ ਹੈ, ਉਹਨੇ ਆਪਣੇ ਵਿਦਵਾਨਾਂ ਨੂੰ ਪੁੱਛਿਆ ਪਰ ਕਿਸੇ ਤੋਂ ਕੋਈ ਖਾਲੀ ਤੱਕ ਜਵਾਬ ਨਾ ਮਿਲਿਆ। ਉਹਨੂੰ ਕਿਸੇ ਦੱਸਿਆ ਕਿ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ 1400 ਵਿਦਵਾਨ ਹੈ, ਉਹਦੀ ਕਚਹਿਰੀ ਮੁਸਲਮਾਨ 1400 ਵਿਦਵਾਨ ਨੇ ਔਰੰਗਜ਼ੇਬ ਕੋਲ, ਉਹ ਤੈਨੂੰ ਸਬਰ ਤੇ ਸ਼ੁਕਰ ਦਾ ਅਰਥ ਕੀ ਦੱਸ ਸਕਦੇ ਨੇ, ਕਿਸੇ ਬੰਦੇ ਨੂੰ ਭੇਜ ਦਿਓ ਤੈਨੂੰ ਜਵਾਬ ਦੇ ਦੇਣਗੇ। ਅਗਰ ਉਹਨਾਂ 1400 ਵਿਦਵਾਨਾਂ ਕੋਲ ਤੇਰੀ ਤਸੱਲੀ ਨਾ ਹੋਵੇ, ਉੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਹੈ, ਉਹਦਾ ਨਾਮ ਹੈ ਸਮਦ, ਉਹ ਬੜੀ ਪੁੱਜੀ ਹੋਈ ਰੂਹ ਹੈ, ਉਹ ਤੇਰੀ ਤਸੱਲੀ ਕਰਾ ਦੇਗਾ। ਉਸ ਰੋਮ ਦੇ ਬਾਦਸ਼ਾਹ ਨੇ ਆਪਣਾ ਏਲਚੀ ਔਰੰਗਜ਼ੇਬ ਕੋਲ ਭੇਜਿਆ ਤੇ ਉਹਨਾਂ ਵਿਦਵਾਨਾਂ ਨੂੰ ਉਹਦੀ ਗੱਲਬਾਤ ਹੋਈ ਪਰ ਉਹਦੀ ਤਸੱਲੀ ਨਾ ਹੋਈ। ਜੋ ਉਹਨੂੰ ਉੱਥੋਂ ਸਮਝਾਇਆ ਗਿਆ ਸੀ ਉਹਦੇ ਮੁਤਾਬਕ ਉਹ ਕਹਿੰਦਾ ਕਿ ਮੈਂ ਸਰਮਦ ਨੂੰ ਮਿਲਦਾ ਸੀ ਤੇ ਕੀ ਬੜਾ ਪੁੱਜਿਆ ਕਹਿੰਦੇ। ਪਤਾ ਚੱਲਿਆ ਸਰਮਦ ਜਿਹੜਾ ਹੈ ਉਹ ਜੇਲ੍ਹ ਵਿੱਚ ਬੰਦ ਹੈ। ਮੈਨੂੰ ਕਿਸੇ ਨੇ ਸਵਾਲ ਕੀਤਾ ਹੈ, ਬੰਦੀ ਸਾਹਿਬ ਦੀ ਗੱਲ ਹੈ ਕਾਫੀ ਸਮਾਂ ਪਹਿਲਾਂ ਕੀ ਗਿਆਨੀ ਜੀ, ਜਿਹੜੇ ਧਾਰਮਿਕ ਬੰਦੇ ਨੇ ਇਹਨਾਂ ਲੋਕ ਦੁਖੀ ਕਿਉਂ ਕਰਦੇ ਨੇ, ਇਹ ਸਵਾਲ ਸੀ। ਦੂਸਰਾ ਉਹਨੇ ਸਵਾਲ ਕੀਤਾ ਕਿ ਦੁਨੀਆਂ 'ਚ ਬੜੇ ਸਾਰੇ ਮੰਦਰ ਨੇ ਪਰ ਲੋਕ ਦਰਬਾਰ ਸਾਹਿਬ 'ਤੇ ਵਾਰ ਵਾਰ ਹਮਲਾ ਕਿਉਂ ਕਰਦੇ ਨੇ, ਕੀ ਕਾਰਨ ਹੈ? ਉਹਦਾ ਗੁਰਮੁਖੋ ਅਨੁਭਵ ਦੇ ਮੁਤਾਬਕ ਜਵਾਬ ਹੈ ਕਿ ਗੁਰੂ ਜਾਣੇ ਕਿ ਠੀਕ ਹੈ ਕਿ ਨਹੀਂ। ਸੰਤਾਂ ਨੂੰ ਤੰਗ ਕਰਨਾ ਅਤੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਦਾ ਇੱਕੋ ਇੱਕ ਕਾਰਨ ਹੈ, ਕਾਰਨ ਸਾਂਝਾ, ਉਹ ਇਹ ਹੈ ਜਿਹੜਾ ਚੋਰ ਹੈ ਨਾ ਉਹ ਦੀਵੇ ਦਾ ਵੈਰੀ ਹੁੰਦਾ, ਕਿਉਂਕਿ ਦੀਵਾ ਜਗੇਗਾ ਤੇ ਚੋਰ ਚੋਰੀ ਨਹੀਂ ਕਰ ਸਕਦਾ। ਚੋਰ ਨੂੰ ਹਨੇਰੀ ਦੀ ਲੋੜ ਹੈ ਚੰਨ ਦੀ ਨਹੀਂ। ਜਿਹੜਾ ਦਰਬਾਰ ਸਾਹਿਬ ਹੈ ਨਾ ਇਹਦੇ 'ਚ ਅੱਠੇ ਪਰ ਗਿਆਨ ਦਾ ਦੀਵਾ ਜਗਦਾ ਤੇ ਇਹ ਉਲੂਆਂ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਵੱਧੇ ਨੇ ਮੁਕਸਮਾਂ ਵਿੱਚ ਹਿੰਦੂਆਂ ਦਾ ਮੰਦਰ, ਕਿਸੇ ਈਸਾਈ ਦਾ ਮੰਦਰ, ਕੋਈ ਯੋਗੀਆਂ ਦਾ ਮੰਦਰ। ਉਹ ਹਰਿਮੰਦਰ ਅਜਿਹਾ ਮੰਦਰ ਹੈ ਜਿੱਥੇ ਹਰ ਇੱਕ ਨੂੰ ਬਰਾਬਰ ਪਾਈ ਹੈ, ਕਿਸੇ ਨੂੰ ਕੋਈ ਰੋਕ ਨਹੀਂ। ਸੁਬਾਹ ਜਾਵੇ, ਸ਼ਾਮ ਜਾਵੇ, ਈਸਾਈ ਜਾਵੇ, ਯੋਗੀ ਜਾਵੇ, ਮੁਸਲਮਾਨ ਜਾਵੇ, ਹਿੰਦੂ ਜਾਵੇ, ਕਿਸੇ ਦੀ ਤਾਕਤ ਨਹੀਂ ਤੇ ਰੋਕ ਸਕਦੇ ਉਹਨੂੰ। ਹਰ ਕੀ ਪੌੜੀ ਤੋਂ ਹਰ ਮਨੁੱਖ ਨੂੰ ਚੋਣਾ ਲੈਣ ਦਾ ਹੱਕ ਹੈ। ਹਰਿਮੰਦਰ ਸਾਹਿਬ 'ਚ ਹਰ ਨੂੰ ਕੜਾਹ ਪ੍ਰਸ਼ਾਦ ਦੀ ਦੇਖ ਕਰਾਉਣ ਦਾ ਹੱਕ ਹੈ। ਹਰਿਮੰਦਰ ਸਾਹਿਬ 'ਚ ਹਰ ਇੱਕ ਨੂੰ ਕੀਰਤਨ ਸੁਣਨ ਦਾ ਹੱਕ ਹੈ। ਹਰ ਇੱਕ ਨੂੰ ਹਰਿਮੰਦਰ ਸਾਹਿਬ 'ਚ ਬੈਠ ਕੇ ਗੁਰੂ ਕੀ ਬਾਣੀ ਪੜ੍ਹਨ ਦਾ ਹੱਕ ਹੈ। ਪਰ ਲੋਕ ਪੜ੍ਹਦੇ ਨੇ, ਬਾਕੀ ਕਿਤੇ ਵੀ ਨਹੀਂ। ਜਿਹੜੇ ਸੰਤ ਹੁੰਦੇ ਨੇ ਨਾ ਇਹ ਦੀਵਿਆਂ ਦੀ ਤਰ੍ਹਾਂ ਨੇ, ਤੇ ਜਿਹੜੇ ਚੋਰ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਉਹ ਦੀਵੇ ਚੰਗੇ ਨਹੀਂ ਲੱਗਦੇ। ਤੁਸੀਂ ਦੁਨੀਆਂ ਦਾ ਇਤਿਹਾਸ ਦੇਖੋ, ਕੌਮ ਦਾ ਨਹੀਂ। ਹਰ ਕੌਮ ਦੇ ਧਾਰਮਿਕ ਆਗੂਆਂ ਨੂੰ ਗਲਤ ਲੋਕਾਂ ਨੇ ਸਮੇਂ ਤੇ ਤੰਗ ਕੀਤਾ, ਭਾਵੇਂ ਉਹ ਈਸਾ ਜੀ ਸਨ, ਭਾਵੇਂ ਮੁਹੰਮਦ ਸਾਹਿਬ ਸਨ, ਭਾਵੇਂ ਗੁਰੂ ਨਾਨਕ ਪਾਤਸ਼ਾਹ ਸਨ, ਭਾਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਸਨ, ਭਾਵੇਂ ਉਹ ਸਰਮਦ ਫਕੀਰ ਹੈ, ਸਮੇਂ ਦੀ ਸਰਕਾਰ ਨੇ ਤਾਲ ਦੇ ਕੇ ਕੀਤਾ, ਕਿਉਂਕਿ ਸੱਚ ਬੋਲਦੇ ਨੇ। ਸੱਚ ਮੈਂ ਕੋਈ ਤੁਹਾਨੂੰ ਆਮ ਬੇਨਤੀ ਕਰਦਾ ਕਿ ਸੱਚ ਕਹਿਣਾ ਵੀ ਔਖਾ ਤੇ ਸੱਚ ਛੋੜਨੀ ਵੀ ਤਾਕਤ ਚਾਹੀਦੀ ਹੈ। ਇਹ ਨਹੀਂ ਕਿ ਆਪਾਂ ਕਹਿੰਦੇ ਕਹਿਣਾ ਬੜਾ ਔਖਾ ਹੈ, ਕਹਿਣ ਦੇ ਨਾਲ ਸੁਣਨਾ ਵੀ ਬੜਾ ਔਖਾ ਹੈ, ਕਿਉਂਕਿ ਚੱਲਣਾ ਪਏਗਾ ਸੁਣ ਕਰਕੇ। ਉਹ ਸਰਮਦ ਨੂੰ ਬੰਦ ਕੀਤਾ ਜੇਲ੍ਹ ਵਿੱਚ। ਉਹ ਰੋਮ ਦੇਸ਼ ਦਾ ਰਾਜਦੂਤ ਉਹਦੇ ਕੋਲ ਗਿਆ, ਉਹਨੇ ਆਖਿਆ ਬੇਨਤੀ ਕੀਤੀ ਮੈਨੂੰ ਰੋਮ ਦੇ ਬਾਦਸ਼ਾਹ ਨੇ ਭੇਜਿਆ ਤੁਹਾਡੇ ਕੋਲ ਮੇਰੇ ਦੋ ਸਵਾਲ ਦੇ, ਸਬਰ ਤੇ ਸ਼ੁਕਰ ਦਾ, ਇਹ ਕਿਰਪਾ ਕਰਕੇ ਮੇਰੇ ਚੁੱਕੜ ਪੱਲੇ ਪਾਓ। ਉਹ ਕਹਿਣ ਲੱਗਾ ਕਿ ਉਹ ਕੱਲ ਆ ਗਈ, ਇੱਕ ਮੇਰੇ ਵਾਸਤੇ ਤੋਂ ਪਹਿਲ ਕਲਈਆ ਵੀ ਚਾਦਰ ਬੰਨਣ ਲਈ ਨੰਗਾ ਸੀ, ਸਮਾਜ ਇੱਕ ਮੇਰੇ ਵਾਸਤੇ ਪਾਣੀ ਦਾ ਘੜਾ ਭਰ ਕੇ ਲੈ ਗਈ, ਬਸ ਮੈਂ ਕੱਲ ਜਵਾਬ ਦੇਣਾ। ਅਗਲੇ ਦਿਹਾੜੇ ਉਹ ਬੰਦਾ ਗਿਆ, ਉਹਨੇ ਜਾ ਕੇ ਬੇਨਤੀ ਕੀਤੀ ਮਹਾਂਪੁਰਸ਼ ਮੈਂ ਤੁਹਾਡੇ ਕੋਲ ਕੱਲ ਗਿਆ ਮੇਰੇ ਤੇ ਕਿਰਪਾ ਕਰਨਾ। ਉਹ ਸਮਾਧ ਨੇ ਇਸ਼ਨਾਨ ਕੀਤਾ, ਉਹਨੂੰ ਕਹਿਣ ਲੱਗੇ ਕਿ ਅੱਖਾਂ ਮੀਟ। ਜਦੋਂ ਉਹਨੇ ਅੱਖਾਂ ਮੀਟੀਆਂ ਨਾ ਤੇ ਕੀ ਵੇਖਿਆ ਕਿ ਬਹੁਤ ਸਾਰੇ ਪੀਰ ਪੈਗੰਬਰ ਤੇ ਗੈਬੀ ਰੂਹਾਂ ਫਰਿਸ਼ਤੇ ਉਹ ਸਰਮਦ ਦੇ ਅੱਗੇ ਹੱਥ ਜੋੜ ਕੇ ਖਲੋਤੇ ਨੇ, ਕਹਿੰਦੇ ਬਾਬਾ ਸਾਨੂੰ ਮਾੜੀ ਜੀ ਆਗਿਆ ਦੇ ਅਸੀਂ ਧੂਮ ਦਾ ਪਲਟ ਬਦਲਾ ਜਿਹੜਾ ਤਖਤਾ ਪਲਟ ਦੀਏ। ਨੇਤਰ ਕਹਿੰਦਾ ਨੇਤਰ ਖੋਲਦਾ, ਸਰਮਦ ਕਹਿਣ ਲੱਗਾ ਕੁਝ ਵੇਖਿਆ? ਕਹਿੰਦਾ ਜੀ ਹਾਂ, ਫਰਿਸ਼ਤੇ ਤੁਹਾਡੀ ਆਗਿਆ ਚ ਨੇ। ਕਹਿਣ ਲੱਗੇ ਇਹਦਾ ਅਰਥ ਹੈ ਸਬਰ। ਸਾਰਾ ਕੁਝ ਹੁੰਦਿਆਂ ਹੋਇਆ ਉਹਨੂੰ ਬਰਦਾਸ਼ਤ ਕਰਨਾ, ਉਹਨੂੰ ਚੱਲਣਾ, ਇਹਨੂੰ ਸਬਰ ਕਹਿੰਦੇ। ਇਹ ਸੰਤ ਦੀ ਨਿਸ਼ਾਨੀ ਹੈ। ਆਪਾਂ ਤਾਂ ਮਾੜੀ ਜੀ ਤੰਗ ਤਾਂ ਆਪਾਂ ਸਰਾਫਦੇ ਨੇ, ਤੇਰਾ ਬੇੜਾ ਗਲਤ ਹੋ ਜਾਵੇ, ਤੈਨੂੰ ਉਹ ਹੋ ਜਾਵੇ, ਤੈਨੂੰ ਉਹ ਜਾਏ। ਇਹ ਧਰਮੀ ਬੰਦਿਆਂ ਦਾ ਕੰਮ ਨਹੀਂ, ਧਰਮੀ ਬੰਦਿਆਂ ਦੀ ਨਿਸ਼ਾਨੀ ਹੈ ਦੂਜਿਆਂ ਦਾ ਭਲਾ ਕਹਿਣਾ, ਦੂਜਿਆਂ ਦਾ ਭਲਾ ਕਰਨਾ, ਉਹਨਾਂ ਦਾ ਸਾਥ, ਹਮ ਨਹੀਂ ਚੰਗੇ ਬੁਰਾ ਨਹੀਂ, ਮੈਂ ਨਹੀਂ ਚੰਗਾ ਕੋਈ ਮਾੜਾ ਨਹੀਂ ਗਾ, ਉਹਦੇ ਵੇਖਦਿਆਂ ਵੇਖਦਿਆਂ ਰੋਟੀ ਦਾ ਟੁਕੜਾ ਆਇਆ, ਪਾਣੀ ਦਾ ਪਿਆਲਾ ਲੋਨ ਪਾਇਆ, ਉਹਨੇ ਅੱਧੀ ਰੋਟੀ ਜਿਹੜੀ ਮਿਲੀ ਉਹਨੂੰ ਖਾਧੀ, ਨਾਲ ਪਾਣੀ ਦਾ ਪਿਆਲਾ ਪੀਤਾ, ਹੱਥ ਜੋੜ ਕੇ ਅੰਨਾ ਪਾ ਲਾ ਕੇ ਪ੍ਰਾਰਥਨਾ ਕੀਤੀ, ਕਹਿਣ ਲੱਗਾ ਕਿ ਮੈਨੂੰ ਸ਼ੁਕਰ ਜਿੰਨਾ ਮਿਲਿਆ ਨਾ ਉਹਦੇ ਵਿੱਚ ਪਰਮਾਤਮਾ ਦਾ ਧੰਨਵਾਦ ਕਰ, ਇਹਨੂੰ ਸ਼ੁਕਰ ਦੇ ਦੇ। ਆਪਾਂ ਨੂੰ ਕਿੰਨਾ ਵੀ ਮਿਲ ਜਾਏ ਆਪਾਂ ਕਹਿੰਦੇ ਜੀ ਮੇਰੇ ਹੱਥ ਹੀ ਨਹੀਂ ਮਿਲਿਆ ਮੈਨੂੰ, ਆਪਾਂ ਉੱਪਰ ਵੇਖਦੇ ਹਾਂ ਥੱਲੇ ਨਹੀਂ। ਇੱਕ ਬੇਨਤੀ ਪ੍ਰਵਾਨ ਕਰ ਲਈ ਗੁਰਮੁਖ, ਜਦੋਂ ਬੰਦਾ ਡਿੱਗਦਾ ਨਾ ਉਦੋਂ ਉੱਪਰ ਨੂੰ ਵੇਖਣ ਕਰਕੇ ਡਿੱਗਦਾ, ਆਪਾਂ ਨੂੰ ਕਿਰਨ ਤਿਰਿਆ ਤੋਂ ਜਾਂਦਾ ਠੇਡੇ ਵੱਜਦੇ ਨਾ, ਕਿਰਨ ਠੇਡੇ ਵੱਜ ਜਾਂਦੇ ਡਿੱਗ ਪੈਂਦਾ ਬੰਦਾ, ਅਤੇ ਠੇਡਾ ਉਦੋਂ ਵੱਜਦਾ ਜੇ ਬੰਦਾ ਉੱਪਰ ਵੇਖੇ, ਥੱਲੇ ਵੇਖਣ ਨਾਲ ਕਦੇ ਠੇਡਾ ਨਹੀਂ ਵੱਜੇਗਾ, ਕਿਉਂਕਿ ਬੰਦੇ ਨੂੰ ਉੱਚੇ ਅਤੇ ਨੀਵੇਂ ਥਾਂ ਦਾ ਗਿਆਨ ਹੁੰਦਾ ਕਿ ਇਹ ਥਾਂ ਉੱਚਾ ਅਤੇ ਪੈਰ ਸੰਭਲ ਕੇ ਰੱਖੇ। ਅਸੀਂ ਹਮੇਸ਼ਾ ਉੱਪਰ ਵੇਖਦੇ ਤਾਂ ਦੁਖੀ ਆ, ਥੱਲੇ ਵੇਖਣਾ ਧੰਨਵਾਦ ਕਰਨਾ, ਅਤੇ ਜਿੰਨਾ ਦਿੱਤਾ ਹੈ ਉਹਦੇ ਵਿੱਚ ਸੱਤ ਕਰਕੇ ਬੰਦਾ ਉਹਨੂੰ ਕਹਿੰਦੇ ਨੇ ਸ਼ੁਕਰ। ਗੁਰਮੁਖ ਪੰਕਤੀ ਪੜ੍ਹ ਰਹੇ ਸਨ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹਨਾਂ ਦੇ ਦਰਸ਼ਨਾਂ ਵਿੱਚ ਅਮੋਘ, ਉਹਨਾਂ ਦਰਸ਼ਨ ਕਰਨ ਵਿੱਚ ਵੀ ਫਲ ਹੈ, ਉਹਨਾਂ ਨੂੰ ਮਿਲਣਾ ਸਮੁੱਚੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਸਮੁੱਚੇ ਸੁੱਖਾਂ ਦੀ। ਉਸ ਦੁਰਗੇ ਨਾਮ ਦੇ ਪੰਡਤ ਨੇ ਬਾਬਾ ਅਮਰਦਾਸ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਖਿਆ ਕਿ ਮਹਾਂਪੁਰਸ਼ ਮੇਰੀ ਵਿਦਿਆ ਕਹਿੰਦੀ ਹੈ ਤੁਹਾਡੇ ਸਿਰ 'ਤੇ ਚੌਰ ਚਾਹੀਦਾ ਸੀ, ਚੱਕਰਵਰਤੀ ਰਾਜੇ ਚਾਹੀਦੇ ਸੀ। ਬਾਬਾ ਅਮਰਦਾਸ ਕਹਿਣ ਲੱਗੇ ਕਿ ਗੁਰਮੁਖਾਂ ਦਾ ਤੇਰੇ ਕੀ ਨਾਮ ਦਿਆ। ਉਹ ਕਹਿਣ ਲੱਗਾ ਕਿ ਮਹਾਰਾਜ ਮੈਂ ਕਾਹਲੀ 'ਚ ਨਹੀਂ, ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਜੋ ਇਹ ਮੌਕਾ ਆਵੇਗਾ ਮੈਨੂੰ ਦਿਓਗੇ ਨਾ। ਬਾਬਾ ਅਮਰਦਾਸ ਕਹਿਣ ਲੱਗੇ ਦਿਆ ਦਾ ਕਾਹਲਾ ਦੇ ਪਿਆ ਸਬਰ ਸੀ ਦਿੰਦਾ। ਗੁਰਮੁਖੋ ਉਸ ਘਟਨਾ ਤੋਂ ਬਾਅਦ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਦੇ ਰਾਹੀਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਗਏ, 12 ਸਾਲ ਸੇਵਾ ਕੀਤੀ ਔਰ ਸੇਵਾ ਕਰਨ ਤੋਂ ਬਾਅਦ ਗੁਰਤਾ ਗੱਦੀ ਨੂੰ ਪ੍ਰਾਪਤ ਕੀਤਾ। ਅਤੇ ਪੰਡਿਤ ਕਹਿਣ ਲੱਗਾ ਹੋਰ ਮੌਕਾ ਲੈਣ ਦਾ, ਗੁਰਮੁਖੋ ਕਾਹਲੀ 'ਚ ਹਮੇਸ਼ਾ ਕਾਟਾ, ਕਾਹਲੀ 'ਚ ਕਦੇ ਵੀ ਚੰਗਾ ਨਹੀਂ ਹੁੰਦਾ, ਪਰ ਵੀ ਸਬਰ ਚਾਹੀਦਾ। ਇੱਕ ਨਿਮਰਤਾ ਸਾਹਿਬ ਬੇਨਤੀ ਕਰਾਂ, ਗੁਰੂ ਕੋਲ ਆ ਕੇ ਗੁਰੂ ਦੀ ਮੰਗ ਕਰਿਆ ਕਰੋ, ਪਦਾਰਥਾਂ ਦੀ ਮੰਗ ਨਾ ਕਰਿਆ ਕਰੋ। ਆ ਦੀਵਾਲੀ ਦੇ ਮੌਕੇ 'ਤੇ ਲੋਕ ਕਥਾ ਕਰਦਾ ਮੰਜੀ ਸਾਹਿਬ, ਉਹ ਕਥਾ ਸਾਡੇ 9 ਤਰੀਕ ਤੋਂ ਆਰੰਭ ਹੋ ਰਹੀ ਹੈ ਮੰਜੀ ਸਾਹਿਬ। ਚਲੋ ਅਸੀਂ ਬੇਨਤੀ ਕਰਦਾ ਮੈਂ ਦੀਵਾਲੀ ਦੇ ਮੌਕੇ 'ਤੇ, ਦੀਵਾਲੀ ਹਿੰਦੂ ਵੀ ਮਨਾਉਂਦੇ ਅਤੇ ਸਿੱਖ ਵੀ ਮਨਾਉਂਦੇ ਨੇ, ਅਤੇ ਮਨਾਉਣ ਦਾ ਕਾਰਨ ਕੀ ਹੈ ਕਿ ਦੀਵਾਲੀ ਵਾਲੇ ਦਿਨ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਮੁਕਤ ਕਰਾ ਕੇ ਅੰਮ੍ਰਿਤਸਰ ਸਾਹਿਬ ਆਏ ਸਨ। ਗੁਰਦੇਵ ਕੈਦ ਨਹੀਂ ਹੋਏ ਹਨੇਕੇ 'ਚ ਸੀ, ਸਾਡਾ ਪ੍ਰਚਾਰ ਗਲਤ ਹੈ। ਗੁਰਦੇਵ ਨੇ 52 ਰਾਜਿਆਂ ਨੂੰ ਰਿਹਾ ਕਰਾਉਣ ਲਈ ਬਹਾਨਾ ਬਣਾਇਆ, ਜੇ ਅੰਦਰ ਨਹੀਂ ਜਾਂਦੇ ਤੇ 52 ਰਾਜੇ ਰਿਹਾ ਨਹੀਂ ਹੁੰਦੇ, ਉਹਨਾਂ ਨੂੰ ਬਾਹਰ ਕੱਢਣ ਦਾ ਵਸੀਲਾ ਕੀਤਾ ਗੁਰਦੇਵ ਨੇ। ਹਿੰਦੂ ਲੋਕ ਸ੍ਰੀ ਰਾਮ ਚੰਦਰ ਮਹਾਰਾਜ ਦੇ 14 ਸਾਲ ਬਨਵਾਸ ਕੱਟਣ ਤੋਂ ਜਿਸ ਮੌਕੇ ਅਯੁੱਧਿਆ ਵਿੱਚ ਆਏ, ਉਹਨਾਂ ਨੇਕਾਂ ਲੋਕਾਂ ਨੇ ਦੀਵਾਲੀ ਬਣਾਈ। ਮੈਨੂੰ ਪਤਾ ਨਹੀਂ ਕਿ ਤੁਸੀਂ ਕਿਸ ਤਰ੍ਹਾਂ ਮਨਾਉਂਦੇ ਹੋ, ਲੋਕ ਦੀਵਾਲੀ ਦੀ ਰਾਤ ਨੂੰ ਲਕਸ਼ਮੀ ਦੀ ਪੂਜਾ ਕਰਦੇ ਨੇ। ਮੈਨੂੰ ਆਪਣੀ ਬਚਪਨ ਦੀ ਗੱਲ ਕਦੇ ਨਹੀਂ ਭੁੱਲਦੀ। ਮੈਂ ਛੋਟਾ ਜਾਂਦਾ, ਹੁਣ ਤਾਂ ਸਾਰੇ ਕਾਗਜ਼ਾਂ ਦੇ ਨੋਟ ਹੀ ਹੋ ਗਏ ਨੇ। ਪਹਿਲਾਂ ਚਾਂਦੀ ਦੇ ਰੁਪਈਏ ਹੁੰਦੇ ਸਨ, ਪਿੱਛੜ ਮੈਂ ਅੱਖੀ ਵੇਖੀ ਸਾਡੇ ਮੁੱਖੀ ਚੱਲਦੇ ਹੁੰਦੇ ਸਨ। ਰਾਤ ਦਾ ਸਮਾਂ ਤੇ ਮੇਰੀ ਦਾਦੀ ਨੇ ਉਹ ਪੰਜ ਚਾਂਦੀ ਦੇ ਉੱਪਰ ਕਹਿੰਦੇ ਚਾਂਦੀ ਨਾਲ ਧੋਤੇ, ਕੱਚੀ ਲੱਸੀ ਨਾਲ ਧੋਤੇ। ਛੋਟਾ ਜਿਹਾ ਸਮਾਂ, ਮੈਨੂੰ ਸਮਝ ਨਹੀਂ ਸੀ। ਮੈਂ ਪੁੱਛਿਆ ਕਿ ਮਾਂ ਤੁਸੀਂ ਕੀ ਕਰਦੇ ਹੋ? ਕਹਿੰਦਾ ਜੀ ਪੁੱਤਰ ਅੱਜ ਆਪਣੇ ਘਰ ਲਕਸ਼ਮੀ ਆਉਣੀ ਹੈ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਜਾਗਦਾ ਰਹਾਂ ਤੇ ਲਕਸ਼ਮੀ ਵੇਖਾਂ, ਪਰ ਆਖਰ ਨੀਂਦ ਆ ਗਈ। ਦਿਨ ਚੜਿਆ ਤੇ ਪੁੱਛਿਆ ਕਿ ਮਾਂ ਲਕਸ਼ਮੀ ਆਈ ਸੀ ਕਿ ਨਹੀਂ। ਮੈਨੂੰ ਜਿਹਨੇ ਜਵਾਬ ਤਾਂ ਮੈਨੂੰ ਕੀਤੇ ਦਿਓ। ਇਹ ਦ੍ਰਿਸ਼ਟਾਂਤ ਦੇਣ ਤੋਂ ਮੇਰਾ ਮਤਲਬ ਕੀ ਬਣਿਆ ਹੈ ਕਿ ਦੀਵਾਲੀ ਵਾਲੀ ਰਾਤ ਨੂੰ ਹਿੰਦੂ ਵੀ ਤੇ ਸਿੱਖ ਵੀ ਲਕਸ਼ਮੀ ਲਈ ਬੂਹੇ ਤਾਂ ਖੋਲਦੇ, ਪਰ ਰਾਮ ਚੰਦਰ ਤੇ ਗੁਰੂ ਲਈ ਬੂਹਾ ਕੋਈ ਨਹੀਂ ਖੋਲਦਾ। ਕਦੇ ਆਪਾਂ ਦੀਵਾਲੀ ਦੀ ਰਾਤ ਨੂੰ ਕਦੇ ਅਰਦਾਸ ਕੀਤੀ ਕਿ ਗੁਰੂ ਅਰਜਨ ਸੱਚੇ ਪਾਤਸ਼ਾਹ ਕਦੇ ਮੇਰੇ ਹਿਰਦੇ ਵਿੱਚ ਵੀ ਆਣ ਕੇ ਬੈਠ, ਕਦੇ ਮੇਰੇ ਘਰ ਵੀ ਚਰਨ ਪਾ? ਮੈਂ ਤਾਂ ਕਦੇ ਦੇਖਿਆ ਨਹੀਂ ਕਿ ਬੰਦਾ ਹਜੇ ਬਣਿਆ ਗਿਆ। ਹਰ ਸਿੱਖ ਤੇ ਹਰ ਹਿੰਦੂ ਦੀਵਾਲੀ ਬਣਾਉਂਦਾ, ਲਕਸ਼ਮੀ ਮੇਰੇ ਘਰ ਆ ਜਾਏ, ਪਰ ਗੁਰੂ ਮੇਰੇ ਘਰ ਆਵੇ ਇਹ ਆਪਾਂ ਨਹੀਂ ਕਹਿੰਦੇ। ਆਪਾਂ ਕਹਿੰਦੇ ਗੁਰਦੇਵ ਚੰਦ ਅਕਾਲ ਤਖ਼ਤ ਸਾਹਿਬ ਅੱਜ ਉਹ ਤੇ ਸਿੱਖ ਸੰਗਤਾਂ ਬੜੀਆਂ ਹੀ ਪਾਤਸ਼ਾਹ ਤੇ ਅੱਜ ਬਹੁਤ ਭੀੜ ਭੜਾਕਾ ਤੇ ਸੰਗਤਾਂ ਉੱਥੇ ਅੰਮ੍ਰਿਤਸਰ ਬਹੁਤ ਆਈਆਂ ਨੇ, ਤੁਸੀਂ ਅਕਾਲ ਤਖ਼ਤ ਹੀ ਚੱਲੋ। ਸਾਡੇ ਤਾਂ ਲਕਸ਼ਮੀ ਭੇਜ ਕੀ ਸਿੱਖੀ ਹੈ? ਹਿੰਦੂ ਵੀਰ ਕਹਿੰਦੇ ਕਿ ਰਾਮ ਚੰਦਰ ਮਹਾਰਾਜ ਜੀ ਆਇਆਂ ਨੂੰ, ਪਰ ਤੁਹਾਡਾ ਘਰ ਅਯੁੱਧਿਆ ਤੇ ਕਿਰਪਾ ਕਰੋ ਕਿ ਤੁਸੀਂ ਤਾਂ ਅਯੁੱਧਿਆ ਦੀ ਬੱਸ ਫਕੜੋ ਤੇ ਮਾਇਆ ਨੂੰ ਸਾਡੇ ਘਰ ਭੇਜ ਦਿਓ। ਇਹ ਗੱਲ ਸਾਡੀ ਸਮੁੱਚੇ ਸਮਾਜ ਦੀ ਹੈ। ਆਪਾਂ ਕਦੇ ਨਹੀਂ ਕਹਿੰਦੇ ਕਿ ਭਗਵਾਨ ਮੇਰੇ ਦੇਸ਼ ਦੇ ਵਿੱਚ ਵਸੇ। ਕਹਿਣਾ ਚਾਹੀਦਾ ਆਓ ਜੀ ਤੋਂ ਆਓ ਹਵਾਰੇ ਹਰ ਜਲ ਸਰਵਨੀ ਸੁਣਾ ਰਿਹਾ ਮੇਰੇ ਮਾਲਕਾ ਮੇਰੇ ਹਿਰਦੇ ਵਿੱਚ ਵਸ। ਇਹ ਨਹੀਂ ਕਹਿੰਦੇ ਆਪਾਂ। ਮੈਂ ਤਾਂ ਸੰਤ ਨੂੰ ਵੀ ਨਮਸਕਾਰ ਕਰਾਂਗਾ ਜਿਹਦੇ ਮਨ ਚ ਗੁਰੂ ਦਾ ਇੰਨਾ ਭੈ ਤੇ ਸਤਿਕਾਰ ਹੈ। ਕਈ ਸਾਲਾਂ ਦੀ ਇੰਤਜ਼ਾਰ ਤੋਂ ਬਾਅਦ ਉਹ ਗੋਇੰਦਵਾਲ ਸਾਹਿਬ ਆਇਆ ਦੁਰਗਾ ਬ੍ਰਾਹਮਣ। ਗੁਰਦੇਵ ਜੀ ਤੱਕਿਆ ਮਨ ਪੋਤਾ ਗਿਆ। ਜੋ ਆਪਾਂ ਪੜ੍ਹਦੇ ਹਾਂ ਨਾ ਉਹ ਡਿੱਟੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਏ। ਸੰਤ ਬਾਬਾ ਸੁੰਦਰ ਸਿੰਘ ਜੀ ਭੰਡਾ ਵਾਲੇ ਹੋਏ ਨੇ, ਉਹ ਕਹਿੰਦੇ ਸਾਨੂੰ ਗੁਰਮੁਖਾ ਜੇ ਕਿਤੇ ਨਿਸ਼ਕਾਮ ਹੋ ਗਏ ਭੈ ਭਾਵਨੀ ਦੇ ਨਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਰਸ਼ਨ ਕਰੇ ਨਾ ਤੇ ਤੈਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਵਿੱਚੋਂ ਇਸ ਤਰ੍ਹਾਂ ਦਾ ਚੰਨ ਮਿਲੇਗਾ ਜਿਵੇਂ ਬਿਜਲੀ ਚਮਕਦੀ ਹੈ। ਇਹਨਾਂ ਚੰਨ ਹੋਵੇਗਾ ਪਰ ਸਾਡੇ ਅੰਦਰ ਨਾ ਭੈ ਅਤੇ ਨਾ ਭਾਵਨੀ ਹੈ, ਰਸਮ ਬਣ ਗਈ। ਉਹ ਨਵਾਂ ਪੜ੍ਹਿਆ ਮੱਥਾ ਟੇਕਿਆ ਤੇ ਕਰਨ ਚਲੇ ਗਏ ਗੁਰਮੁਖ ਲਈ ਗੁਰਸਿੱਖੀ ਲਈ। ਉਸ ਦੁਰਗੇ ਬ੍ਰਾਹਮਣ ਨੇ ਸਤਿਗੁਰੂ ਪਾਤਸ਼ਾਹ ਦਰਸ਼ਨ ਕੀਤੇ। ਗੁਰੂ ਅਮਰਦਾਸ ਮਹਾਰਾਜ ਦੇ ਮੁਤਾਲਿਕ ਇੱਕ ਸੋਈਆ ਆਉਂਦਾ ਗੁਰੂ ਅਮਰਦਾਸ ਪਰਸੀਏ ਸੋਮ ਪਾਤ ਬਨਾਸਾ। ਕਹਿੰਦੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨ ਪੈਣ ਉਸ ਧਰਤੀ ਦੇ ਪਾਪ ਨਾਸ ਹੋ ਜਾਂਦੇ ਨੇ। ਆਪ ਸੁਣ ਕੇ ਹੈਰਾਨ ਹੋ ਗਏ ਕਿ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ ਗੁਰਮੁਖੋ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਇੱਕ ਮਾਤਾ ਦਾ ਪੁੱਤਰ ਚੜ੍ਹਾਈ ਕਰ ਗਿਆ ਗੋਇੰਦਵਾਲ ਸਾਹਿਬ। ਜਾਈ ਬੋਲਦੀ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਵੱਲੋਂ ਪਤਾ ਕਰੇ ਬੀਬੀ ਚੋਰ ਹੋ ਗਈ। ਕਹਿਣ ਲੱਗਾ ਮਹਾਰਾਜ ਇਹਦਾ ਕਲੌਤਾ ਬੇਟਾ ਚੜ੍ਹਾਈ ਕਰ ਗਿਆ। ਉਹਨੂੰ ਕਹਿੰਦੇ ਤੂੰ ਗੁਰਮੁਖਾ ਉਸ ਬੀਬੀ ਨੂੰ ਕੌਰ ਹੋਵੇ ਨਾ ਸਵੇਰੇ ਤਾਂ ਲੜਕਾ ਨੌ ਪਰ ਨੌ ਹੋ ਜਾਏਗਾ, ਉੱਠਦਾ ਕੌਣ ਨਹੀਂ? ਆਪ ਸੁਣ ਕੇ ਹੈਰਾਨ ਹੋ ਜਾਓ ਗੁਰਮੁਖੋ। ਗੁਰੂ ਅਮਰਦਾਸ ਮਹਾਰਾਜ ਨੇ 12 ਸਾਲ ਗੁਰਤਾ ਗੱਦੀ ਕੀਤੀ ਗੋਇੰਦਵਾਲ ਸਾਹਿਬ 22 साल 22 साल गोइंदवाल साहब विच किसी पशु ते पंछी दी मौत भी नहीं हुई। 22 साल जिन्हां चिर गुरु अमरदास ने गुरतागर्दी कीती है ना, वह कहिंदे कि जिन्हां चिर असीं गुरतागर्दी करनी है ना, एक काम ही बंद कर देना भाई, उन्हां चिर इत्थे आउणा नहीं। तू नाम सुनो सुत भान डरियो, सुत भान दा कुंडा जम राजा वो ब्राह्मण गुरु अमरदास पातशाह के सन्मुख होया। कह लगा पातशाह तुहानू की चेते है, वो अजे कुछ बोलदा ते भाई पारो जिन्हां नू गुरु घरों परमहंस का सम्मान मिलिया, वो कहिंदा पंडित जी जे गुरु भुल गया तो फिर याद कौन रखेगा, गुरु तो है ही भुल। आप गुरु किसी ने वायदा कर लीजिए ना कि आप महीने बाद भुल जाता, दिनों तो बाद भुल जाता, पर गुरु का चेता इन्ना ज्यादा है कि सियालकोट का बाणिया बेमुख होके मरन लगा, माफी मंगी उन्हें तो परिवार ने कि मारे साथ गलती हो गई है, कृपा करो। ते गुरु नानक पातशाह कह लगे कोई गल नहीं बोलिया, जे ये गल है ना असी दसवें जामे तेन मुक्त करा गे, दसवें जामे च। ते गुरु नू चेता नहीं भुला, मेरे सतगुरु पातशाह शिकार घाट वाली थां ते गए ते तीर उस साए दा आधार करके आख्या सिखो ये मूला सियालकोट वाला है। पर कदे गुरु ने कहा तो करिए कि पातशाह भुल गया मेरी कल्याण करी, गुरु नहीं भुलता। भाई पारो जी कह लगे गुरदेव भुलदे नहीं, पंडित जी कहो। ते दुर्गे ब्राह्मण ने बेनती की कि महाराज तुसा मैनु कहा सी ना कि पंडित जी जो मंगोगे दियांगा, फिर मौका गया दियो। गुरु अमरदास पातशाह बलास ना जान के कह लगे पंडित जी सानू चेता तो है पर दो चीजा तो थोड़ी बर्जी जी बर्जी लग रहा, कह लगा जी हम करो कि चीजा। हजूर कह लगे चाहे तो ऐस लोग के पदार्थ मंग लो, चाहे परलोक की मुक्ति। बलवान सी, नीतिवान सी, सियाणा सी, धार्मिक सी। वो कह लगा महाराज मरिया तो बाद मुक्ति मिल गई तो की फायदा, इतने भुखे भर के लोगों के घरों आटे की मुक मुक मंगते, जे महाराज मुक्ति तो मिल गई तो आटे की भुख मंग के मर गए तो आने का की फायदा, तो जे भला मैं थोड़े को पदार्थ मंग भी लेना है उस वक्त उत्ते मैं सजीवी तो रहना नहीं, तो मरिया तो बाद पदार्थ ही तो परिवार ने सामभ लेने, तो फिर मुड़ के दूजे के वास्ते गए तो की फायदा थोड़े को आने का, थोड़ा फर्क कोई नहीं, थानू फर्क कोई नहीं पैदा, तुसी कृपा करो तो इतों के पदार्थ भी दो तो अगे का काम भी सवारो। गुरदेव हस के कह लगे पंछी दोवे पीते, ताइयों तो पंक्ति लिखी मेरे पातशाह ने सुमुख सुख समूह अमोघ दर्शन है। गुरमुखा परमात्मा का नाम लैण नाल समुचे सुखों की प्राप्ति होती है, कि जेडे महापुरश परमात्मा के नाम नाल जुड़े ने ना उन्हां दे दर्शन करने विच भी फल है। बड़ा सोहना है महाराज ने सानू समझाया, क्योंकि महात्मा से आप जाने तो कई कहते की फायदा साध कोई जानता है, ये बाबे मत्था टेकी जाए साढ़े वर्गा बंदा है ना, उसका जवाब गुरु पंचम पातशाह देते हैं। कहते गुरमुखा जेडे परमात्मा का नाम लेंदे ने गुरमुख प्यारे बापुरश प्रभु के प्यार वाले, उन्होंने दर्शन करने के नाल भी गुरमुखा समुचे पदार्थों की प्राप्ति हो जाती है। फिर उन्होंने बेनती की कि महाराज जिस भगवान का नाम एहोजा फल दायक है वो भगवान किहो जिहा, अगे जवाब देंदे हन
स्वर्ण योगं संत प्रिय नानक,
वो प्रभु शरण आया की रक्षा करन योग है ते संता का प्यारा है, संत शात आत्मा जेडे सत्त नाल जुड़े हुए हन
ਸੋ ਭਗਵਾਨ ਖੇਮੰ ਕਰੋਤ।
ਉਹ ਕਹਿੰਦਾ ਵੀ ਭਗਵਾਨ ਕਰਦਾ ਕੀ ਹੈ? ਤੇ ਕਹਿੰਦੇ ਗੁਰਮੁਖਾ, ਉਹਦਾ ਭਗਵਾਨ ਹੈ ਨਾ, ਉਹ ਮੁਕਤੀ ਕਰਨ ਵਾਲਾ ਹੈ। ਗੁਰਬਾਣੀ ਚ ਸ਼ਬਦ ਆਉਂਦਾ ਖੇਮ ਤੇ ਕੁਸ਼ਲ, ਖੇਮ ਕੁਸ਼ਲ ਪ੍ਰਭ ਧਾਰੇ। ਗੁਰਮੁਖ ਖੇਮ ਦਾ ਅਰਥ ਹੁੰਦਾ ਕਲਿਆਣ, ਤੇ ਕੁਸ਼ਲ ਦਾ ਅਰਥ ਹੁੰਦਾ ਆਨੰਦ। ਇੱਥੋਂ ਦੇ ਪਦਾਰਥਾਂ ਲਈ ਵਰਤਿਆ ਜਾਏਗਾ ਖੇਮ, ਅੱਗੇ ਵਾਸਤੇ ਵਰਤਿਆ ਜਾਏਗਾ ਮਾਫ ਕਰਨਾ। ਇੱਥੋਂ ਦੇ ਪਦਾਰਥਾਂ ਲਈ ਵਰਤਿਆ ਜਾਏਗਾ ਕੁਸ਼ਲ, ਅੱਗੇ ਦੀ ਖੇਮ। ਸੋ ਉਹ ਭਗਵਾਨ ਗਿਆਨ ਕਰਨ ਵਾਲਾ, ਸੰਤਾਂ ਦਾ ਪਿਆਰਾ, ਸਤਿਗੁਰੂ ਪਾਤਸ਼ਾਹ ਨਾਲ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ, ਅਸੀਂ ਮਨ ਕਰਕੇ ਜੁੜੀਏ, ਸਾਡੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋਵੇ, ਤਾਂ ਕਿ ਉਹਦਾ ਨਾਮ ਲੈ ਲੈਣ ਸਾਡੇ ਪਾਪ, ਸਾਡੇ ਦਰਿੱਦਰ, ਸਾਡੇ ਦੁੱਖ ਨਾਸ਼ ਹੋ ਜਾਣ। ਗੁਰੂ ਬਾਬਾ ਸਾਡੇ ਸਾਰਿਆਂ ਤੇ ਦਇਆ ਕਰੇ। ਉਹਨਾਂ ਪਿਤਾ ਦੀ ਦੁਆ ਕੀਤੀ,
ਜਨਮ ਮਰਨ ਰਹੰਤ ਸਰੋਤਾ, ਸੁਖ ਸਮੂਹ ਅਮੋਗ ਦਰਸ਼ਨ ਹੈ, ਸਰਨ ਜੋਗੰ ਸੰਤ ਪ੍ਰਿਯ ਨਾਨਕ, ਸੋ ਭਗਵਾਨ ਖੇਮੰਗ ਕਰੋਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਮੋ ਜਿਨ ਕੀ ਕਰਣਾ ਤੇ ਵੱਧ ਅਗੇ, ਪਾਵ ਹੈ ਗਤ ਬਿਸਰਾਮ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਸ਼ਨ ਕ੍ਰੋਤ ਅਗਨੀ ਹੈ, ਨਿਰਾਸ਼ਨ ਆਸ ਪੂਰਨ ਹੈ, ਨਿਰਤਨ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤਦਾਨ ਰਾਮ ਨਾਮ ਗੁਰ ਕੀਰਤਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਲਵਾਜੀ, ਗੁਰੂ ਸੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਸਵਾਲ ਕੀਤਾ ਕਿ ਮਹਾਰਾਜ, ਗੁਰੂ ਕੀ ਸੇਵਾ ਕਰਕੇ ਮਨੁੱਖ ਨੂੰ ਕੀ ਮਿਲਦਾ ਹੈ? ਆਪ ਸਾਰੇ ਮਾਈ ਭਾਈ ਗੁਰੂ ਘਰ ਨਾਲ ਜੁੜੇ ਹੋ, ਅਕਸਰ ਆਪਣੇ ਮਨ ਵਿੱਚ ਖਿਆਲ ਆ ਜਾਂਦਾ ਹੈ ਕਿ ਲੋਕ ਗੁਰੂ ਘਰ ਵਿੱਚ ਜਾ ਕੇ ਪੱਪੜ ਝਾੜਦੇ ਨੇ, ਭਾਂਡੇ ਮਾਂਜਦੇ ਨੇ, ਝਾੜੂ ਦਿੰਦੇ ਨੇ, ਮਾਇਆ ਅਰਪਣ ਕਰਦੇ ਨੇ, ਉਹਨਾਂ ਨੂੰ ਗੁਰੂ ਘਰ ਚੋਂ ਕੀ ਮਿਲਦਾ? ਇਹ ਸਵਾਲ ਦਾ ਜਵਾਬ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਜਿਵੇਂ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦਿੰਦੇ ਨੇ, ਆਪ ਸਰਵਣ ਕਰੋ।
ਪਾਸ਼ਨ ਕ੍ਰੋਤ ਅਗਨੀ ਹੈ,
ਪਾਸ਼ਨ ਕ੍ਰੋਤ ਅਗਨੀਵੇ ਦਾ ਅਰਥ ਇਹ ਹੈ ਕਿ ਜਿਹੜੇ ਪਿੱਛੇ ਦੇ ਪਛੜੇ ਹੋਏ ਨੇ, ਉਹਨਾਂ ਤੇ ਗੁਰੂ ਮਿਹਰ ਕਰਕੇ ਉਹਨਾਂ ਨੂੰ ਅੱਗੇ ਕਰ ਦਿੰਦਾ ਹੈ। ਉਹ ਲੋਕ ਜਿਹੜੇ ਪਛੜ ਚੁੱਕੇ ਨੇ, ਉਹਨਾਂ ਨੂੰ ਗੁਰੂ ਅੱਗੇ ਕਰਦਾ ਕਿਸ ਤਰ੍ਹਾਂ? ਗੁਰਮੁਖੋ, ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਇੱਕ ਪਿੰਡ ਹੈ ਬੰਝ ਕੀ, ਉੱਥੋਂ ਦਾ ਇੱਕ ਤੀਰਥਾ ਨਾਮ ਦਾ ਮਨੁੱਖ ਹੋਇਆ ਜਿਹੜਾ ਸਖੀ ਸਰਵਰ ਦੀ ਉਪਾਸ਼ਨਾ ਕਰਦਾ ਸੀ। ਜਿੰਨਾ ਚਿਰ ਬੰਦੇ ਦੇ ਪੁਰਲੇ ਕਰਮ ਸਾਫ ਨਾ ਦੇਣ, ਉਹਨਾਂ ਚਿਰ ਗੁਰੂ ਪਿਆਰ ਉਹ ਗੱਲ ਨਹੀਂ ਬਣਦੀ। ਤਾਂ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਬਹੁਤ ਜਨਮ ਬਿਛਰੇ ਤੇ ਬਾਅਦ ਤੇ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮੇਰੇ ਮਾਲਕਾ, ਕਈ ਜਨਮਾਂ ਦੇ ਤੇਰੇ ਨਾਲ ਵਿਛੜੇ ਆ ਤੇ ਸਾਡੇ ਤੇ ਮਿਹਰ ਕਰ, गुरु प्यारो ए तीर्था समाजिक वातावरण के मुताबिक सखी सरवण की उपासना कर लग पाया। तो लोग सिर बार दे ने दीवे जगाते ने और वीर बार वाले दिन बहुत सारी वड्डी रोटी पका करके लोगों में वंडते ने उन्हों का नहीं सी। ये जी जगह है जिन्हें इतने इन्हों का मुख्य केंद्र वो है नगाह पाकिस्तान हूँ आ गया। ये तीर्था अपने इलाके का चौधरी ही सखी सरवण के चेलिया का अपने नाल दे लोगों लै करके उत्थे जाके पौकल का तल खड़का उन्हों का आगू से ये कन्ना दे विच गुरु पंचम पातशाह महाराज की वड्याई पई। अंदर की आवाज आई कि बारा तो गुरु पंचम पातशाह के दर्शन कर गुरमुखो अपने सारे अंदर नेकी ते बदी है सारे के अंदर मुसलमान भरा जो नमाज पढ़ते रहना ते नमाज की समाप्ति के समय वो अपने दोवां मोढ़ियां वल मूँह करके जिन्हें सलामा लेकी ये मुसलमाना की रवाज है पहला सज्जे मूह वल मोढ़े वल मूँह कर कहना सलामा लेक मुड़ के खब्बे वल तो फिर वो अपने मूँह पर हाथ फेरते हैं फिर नमाज पूरी करती। उसका मतलब यह है उन्होंने मुसलमान भरावान का विश्वास है कि दो फरिश्ते साढ़े मोढ़िया से बैठे रहते हैं एक नेकी का एक बदी का जिहड़ी असी नेकी करदे वह भी वह फरिश्ता लोड करता जिहड़ी बदी करदे वह भी लोड करता उन्हों का विश्वास है। तो नमाज पढ़ के उन्होंने सलामा लेकिन तां कहिंदे कि भाई तू साडा कियामत के मौके पर गवाह देवी कि असी अल्लाह